ਦੇਖੋ ਜੇ ਕੋਈ ਫਿੱਕਾ ਬੋਲ ਬੋਲਦਾ ਹੈ ਉਹਦੇ ਪੜੇ ਸੁਣੇ ਨੂੰ ਅੰਦਰ ਖਿਡਾਉਂਦਾ ਹੈ ਤੇ ਜਦੋਂ ਬਾਣੀ ਅੰਦਰ ਜਾਏ ਫਿਰ ਗੁਰੂ ਅਰਜਨ ਸਾਹਿਬ ਨੇ ਕਿਹਾ ਕਹਿਣ ਲੱਗੇ ਉਹਨੇ ਪ੍ਰਮਾਣ ਦਿੱਤਾ ਕਹਿਣ ਲੱਗੇ ਦਰਸ਼ਨ ਪਰਸਨ ਸਰਸਨ ਹਰਸਨ ਦਰਸ਼ਨ ਤੇ ਪਰਸਨ ਇਹ ਦੋ ਸਾਧਨਾ ਵਾਲੇ ਸ਼ਬਦ ਨੇ ਦਰਸ਼ਨ ਕਰਨਾ ਤੇ ਉਸ ਬਾਣੀ ਨੂੰ ਦਰਸ਼ਨ ਤੋਂ ਬਾਅਦ ਹਿਰਦੇ ਵਿੱਚ ਸਪਰਸ਼ ਕਰ ਜਾਏ ਹਿਰਦੇ ਨੂੰ ਛੂ ਜਾਏ ਹੁਣ ਜੇ ਆਪਾਂ ਬਾਣੀ ਦੇ ਦਰਸ਼ਨ ਤਾਂ ਕੀਤੇ ਪਾਠ ਵੀ ਕਰ ਲਿਆ ਨਿਤਨੇਮ ਵੀ ਬੜੀ ਵਾਰੀ ਕੀਤਾ ਹਿਰਦੇ ਨੂੰ ਸਪਰਸ਼ ਨਾ ਕੀਤਾ ਤੇ ਉਹਨੇ ਉਹ ਰਹਿਮਤ ਨਹੀਂ ਹੋਣੀ ਇਕਾਗਰਤਾ ਨਾਲ ਜਦੋਂ ਹਿਰਦੇ ਨੂੰ ਸ਼ਬਦ ਦਿੰਦੇ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਦੋਂ ਤਬਦੀਲੀ ਆਉਂਦੀ ਏ ਦੋ ਸ਼ਬਦ ਚੇਤੇ ਰੱਖੀ ਸਾਧਨਾ ਦੇ ਦਰਸ਼ਨ ਪਰਸਨ ਤੇ ਉਹਨਾਂ ਨਾਲ ਤਬਦੀਲੀ ਕੀ ਹੁੰਦੀ ਹੈ ਸਰਸਨ ਹਰਸਨ ਅੰਦਰ ਖੇੜਾ ਅੰਦਰ ਆਨੰਦ ਆ ਜਾਂਦਾ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਦਾਤਾ ਗਾਉਂਦੇ ਸਾਰੇ ਨੇ ਪੜ੍ਹਦੇ ਸਾਰੇ ਨੇ ਕੀ ਕਾਰਨ ਕਿ ਸਾਰਿਆਂ ਦੇ ਹਿਰਦੇ ਨੂੰ ਸਪਰਸ਼ ਨਹੀਂ ਕਰਦੀ ਕਹਿਣ ਲੱਗੇ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਜਿਹਦੇ ਹਿਰਦੇ ਵਿੱਚ ਸਮਾ ਜਾਏ ਉਹਦੀ ਅਗਲੀ ਅਵਸਥਾ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਜਿਹੜੇ ਤੁਹਾਡੇ ਅੰਦਰ ਨੂੰ ਅੰਮ੍ਰਿਤ ਦਾ ਰਸ ਦੇ ਤੁਹਾਡੇ ਅੰਦਰ ਟਿਕਾ ਦੇ ਕਹਿੰਦੇ ਨੇ ਇਸ ਬਾਣੀ ਨੂੰ ਗਾਈ ਤੇ ਜਦੋਂ ਪੁੱਛਿਆ ਮਹਾਰਾਜ ਜਿਹੜੇ ਫਿੱਕੇ ਬੋਲ ਨੇ ਕਹਿੰਦੇ ਨੇ ਸਿੱਖਾਂ ਦੇਖੀ ਆਪਣੀ ਜ਼ਿੰਦਗੀ ਵਿੱਚ ਬਾਣੀ ਤੋਂ ਵੱਧ ਕਿਸੇ ਨੂੰ ਹਿਰਦੇ ਵਿੱਚ ਥਾਂ ਨਾ ਦੇ ਮਹਾਰਾਜ ਕੀ ਦੂਜੇ ਸ਼ਬਦ ਨਹੀਂ ਇੱਥੇ ਰੱਖਦੇ ਕਹਿਣ ਲੱਗੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਮਹਾਰਾਜ ਕਿਉਂ ਕੱਚੀ ਏ ਕਹਿਣ ਲੱਗੇ ਨੂੰ ਕਹਿਣ ਵਾਲੇ ਕੱਚੇ ਨੇ ਮਹਾਰਾਜ ਕਹਿਣ ਵਾਲੇ ਕੱਚੇ ਕਿਵੇਂ ਹੁਣ ਇਹਦਾ ਅਰਥ ਇਹ ਵੇ ਕਿ ਉਹਨਾਂ ਦੇ ਆਪਣੇ ਹਿਰਦੇ ਵਿੱਚ ਸੱਚ ਨਹੀਂ ਆਪ ਝੂਠ ਨਾਲ ਜੁੜੇ ਨੇ ਤੇ ਭਾਵੇਂ ਉਹ ਕਵਿਤਾ ਜਿੱਡੀ ਮਰਜ਼ੀ ਵੱਡੀ ਕਹਿ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬੜੇ ਪਖੰਡੀਆਂ ਨੇ ਬਣਾਏ ਕਿ ਉਹ ਕੱਚੀ ਬਾਣੀ ਅੱਜ ਤੀਕਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੁਕਾਬਲਾ ਕਰ ਸਕੀਏ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜੇ ਆਪਣੇ ਅੰਦਰੋਂ ਥਿੜਕੇ ਨੇ ਕਾਮੀ ਨੇ ਵਿਸ਼ਈ ਨੇ ਰੱਜ ਕੇ ਵਕਾਰ ਭੋਗਦੇ ਨੇ ਜਿੰਨੇ ਮਰਜ਼ੀ ਨਕਲ ਮਾਲ ਕੇ ਅੱਖਰ ਲਿਖੀ ਜਾਣ ਉਹਨਾਂ ਦੇ ਅੱਖਰ ਕਿਸੇ ਦੇ ਹਿਰਦੇ ਨੂੰ ਰੱਬ ਨਾਲ ਨਹੀਂ ਜੋੜਨਗੇ ਤੇ ਸੱਚ ਜਾਣੋ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਤਾਂ ਹੋਇਆ ਜਿੱਦਣ ਗੁਰੂ ਦੇ ਕੰਨਾਂ ਵਿੱਚ ਕੱਚੇ ਦੀ ਬਾਣੀ ਦੀ ਆਵਾਜ਼ ਪਈ ਸੀ ਆਓ ਪ੍ਰਕਾਸ਼ ਦਿਵਸ ਵੱਲ ਆਉਣਾ ਕੱਚੇ ਦੇ ਸ਼ਬਦ ਕੰਨਾਂ ਵਿੱਚ ਪਏ ਤੇ ਉਹਦੇ ਵਿੱਚ ਇੱਕ ਸੋਚ ਪੂਰੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਨੂੰ ਵੱਖ ਕਰ ਦੇਣਾ ਚਾਹੀਦਾ ਇੱਕ ਸ਼ਬਦ ਸੀ ਕਹਿੰਦੇ ਹਾਂ ਬੀੜ ਦੇਖੋ ਅੱਜ ਵੀ ਅਸੀਂ ਸ਼ਬਦ ਵਰਤਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਾਂ ਕਹਿੰਦੇ ਹਾਂ ਬੀੜ ਦੀ ਸੰਪਾਦਨਾ ਬੀੜ ਦੇ ਅਖਰੀ ਅਰਥ ਕੀ ਨੇ ਬੜੇ ਸੋਹਣੇ ਅਰਥ ਕੀਤੇ ਨੇ ਡਾਕਟਰ ਰਤਨ ਸਿੰਘ ਜੱਗੀ ਨੇ ਬੀੜ ਦਾ ਅਰਥ ਹੁੰਦਾ ਹੈ ਬੰਨਣਾ ਬੀੜ ਦਾ ਅਰਥ ਹੁੰਦਾ ਹੈ ਸਮੇਟਣਾ ਬੀੜ ਦੇ ਅਰਥ ਕੀਤੇ ਗਏ ਨੇ ਆਪਾਂ ਕਹਿੰਦੇ ਹਾਂ ਆਦ ਬੀੜ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਈ ਸ਼ਬਦ ਲਈ ਅਸੀਂ ਵਰਤਨੇ ਆ ਕਿ ਬੀੜ ਹੈ ਬੀੜ ਦਾ ਅਰਥ ਹੈ ਉਹ ਸ਼ਬਦ ਉਹ ਪੋਥੀਆਂ ਜਿਹੜੀਆਂ ਵੱਖ ਵੱਖ ਥਾਵਾਂ ਤੇ ਪਈਆਂ ਸਨ ਉਹਨਾਂ ਸ਼ਬਦਾਂ ਨੂੰ ਸਾਰਿਆਂ ਨੂੰ ਇੱਕੋ ਥਾਂ ਤੇ ਤਰਤੀਬ ਨਾਲ ਸਮੇਟਣ ਦਾ ਨਾਮ ਹੈ ਬੀੜ ਬੀੜਿਆ ਗਿਆ ਇਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਗਿਆ ਸਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਵਰੂਪ ਦਾ ਸੰਪਾਦਨਾ ਕੀਤੀ ਇਹਦਾ ਕਾਰਨ ਵੈਸੇ ਕਈ ਵਾਰੀ ਅਰਜ਼ ਕੀਤੀ ਹੈ ਸਿਆਣੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਦੇ ਤਿੰਨ ਕਾਰਨ ਦੱਸੇ ਨੇ ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ ਥਾਂ ਥਾਂ ਤੇ ਇਹ ਪੰਥ ਫੈਲ ਚੁੱਕਾ ਸੀ ਤੇ ਪੰਥ ਨੂੰ ਚਲਾਉਣ ਦੇ ਲਈ ਗੁਰੂ ਗ੍ਰੰਥ ਹੋਣਾ ਅਤਿ ਜ਼ਰੂਰੀ ਸੀ ਕਿਉਂਕਿ ਪੰਥ ਲਈ ਗ੍ਰੰਥ ਅਤਿ ਜ਼ਰੂਰੀ ਹੈ ਦੂਜਾ ਕਾਰਨ ਸੀ ਕਿ ਗੁਰੂ ਦਾ ਸਰੀਰ ਇੱਕ ਹੈ ਦਰਸ਼ਨ ਕਰਨ ਵਾਲੇ ਲੱਖਾਂ ਜਗਿਆਸੂ ਨੇ ਤੇ ਗੁਰੂ ਦੇ ਦਰਸ਼ਨ ਇੱਕੋ ਸਮੇਂ ਲੱਖਾਂ ਸਿੱਖ ਕਿਵੇਂ ਕਰ ਸਕਣ ਤੀਸਰਾ ਕਾਰਨ ਸੀ ਕਿ ਕੱਚੇ ਬਾਣੀ ਪੈ ਰੱਖਦੇ ਸਨ ਇੰਨੀ ਚਲਾਕੀ ਦੇ ਨਾਲ ਇੱਥੋਂ ਤੱਕ ਸਿੱਖ ਤਵਾਰੀ ਕਹਿੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਉਹਨਾਂ ਚਲਾਕ ਬੰਦਿਆਂ ਨੇ ਆਪਣੀ ਪੁਸਤਕ ਤਿਆਰ ਕਰ ਲਈ ਸੀ ਅੱਜ ਭਾਵੇਂ ਅਸੀਂ ਜਿਹੜੇ ਮਨਮੁਖ ਬੰਦੇ ਗ੍ਰੰਥ ਰੱਖਦੇ ਨੇ ਸ਼ਬਦ ਪੁਸਤਕ ਰੱਖਦੇ ਨੇ, ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਗ੍ਰੰਥ ਗੁਰੂ ਕੇ ਸਿੱਖੋ। ਸਿੱਖ ਦੀ ਜ਼ਬਾਨ ਤੇ ਜਦੋਂ ਗ੍ਰੰਥ ਦੀ ਆਵਾਜ਼ ਹੈ ਤੇ ਕੱਲੇ ਗੁਰੂ ਗ੍ਰੰਥ ਦੀ ਗੱਲ ਕਰੇ, ਉਹ ਪਖੰਡੀ ਦੀ ਕਿਤਾਬ ਤਾਂ ਹੋ ਸਕਦੀ ਹੈ, ਉਹ ਪਖੰਡੀ ਦੀ ਪੁਸਤਕ ਤਾਂ ਹੋ ਸਕਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਸ਼ਬਦ ਗ੍ਰੰਥ ਕੇਵਲ ਗੁਰੂ ਲਈ ਨਿਕਲਦਾ ਹੋਵੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਲਈ ਤੀਸਰਾ ਕਾਰਨ ਸੀ ਕਿ ਕੱਚਿਆਂ ਨੇ ਬਾਣੀ ਰਚ ਦਿੱਤੀ, ਇੰਨੀ ਚਲਾਕੀ ਵਰਤੀ ਕਿ ਪਹਿਲੀਆਂ ਚਾਰ ਪਾਤਸ਼ਾਹੀਆਂ ਦੇ ਸ਼ਬਦ ਵੀ ਉਸ ਪੁਸਤਕ ਵਿੱਚ ਪਾ ਦਿੱਤੇ। ਤੇ ਬੜੇ ਪਿਆਰੇ ਬਚਨ ਹੁੰਦੇ ਨੇ, ਕਦੀ ਪੜ੍ਹੋ। ਕਹਿੰਦੇ ਨੇ ਇੱਕ ਦਿਨ ਗੁਰੂ ਅਰਜਨ ਦੇਵ, ਪਹਿਲਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਕੀ ਹੈ, ਪ੍ਰਾਤਾਂ ਕਾਲ ਉੱਠੇ ਨੇ, ਆਪਣੀ ਸੁਰਤ ਨੂੰ ਅੱਜ ਲੈ ਜਾਓ ਰਾਮਸਰ ਦੇ ਕਿਨਾਰੇ, ਚੁੱਕੋ ਆਪਣੀ ਸੁਰਤ ਨੂੰ ਲੈ ਜਾਓ ਅੱਜ ਧੰਨ ਗੁਰੂ ਅਮਰ ਰਾਮਦਾਸ ਸੱਚੇ ਪਿਤਾ ਜੀ ਦੇ ਦਰਬਾਰ ਵਿੱਚ, ਤੇ ਆਪ ਗੁਰਮੁਖਾਂ ਨੇ ਦੇਖੇ ਨੇ ਪਹਿਲੇ ਪ੍ਰਕਾਸ਼ ਉਤਸਵ ਕਿਵੇਂ ਭਾਵਨਾ ਨਾਲ ਅੰਮ੍ਰਿਤਸਰ ਦੀ ਸੰਗਤਾਂ, ਉਹਨਾਂ ਨੇ ਅੱਜ ਦੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਏ। ਪਹਿਲਾ ਕਾਰਨ ਗੁਰੂ ਅਰਜੁਨ ਦੇ ਬਾਹਰ ਨਿਕਲੇ ਨੇ, ਮਨ ਵਿੱਚ ਹੀ ਖਿਆਲ ਪੁਰਿਆ ਕਿ ਗੁਰੂ ਨਾਨਕ ਸਾਹਿਬ ਦਾ ਪੰਥ ਬਹੁਤ ਭਾਰੀ ਤਾਦਾਦ ਵਿੱਚ ਇਹਦੇ ਵਿੱਚ ਲੋਕ ਸ਼ਾਮਿਲ ਹੋ ਗਏ ਨੇ। ਵੈਸੇ ਅਰਦਾਸ ਵਿੱਚ ਪੰਥ ਸ਼ਬਦ ਆਉਣਾ, ਇਹਦੀ ਵਿਆਖਿਆ ਆਪਾਂ ਕਰਾਂਗੇ। ਪੰਥ ਦਾ ਅਖਰੀ ਅਰਥ ਰਾਹ ਹੁੰਦਾ, ਰਸਤਾ ਹੁੰਦਾ। ਖਾਲਸਾ ਪੰਥ ਕਿਉਂ ਵੇ, ਆਪਾਂ ਕਹਾਂਗੇ ਵੀ ਕਦੀ ਕਿਸੇ ਬੰਦੇ ਨੂੰ ਕਹਿੰਦੇ ਹਾਂ ਰਾਹ, ਰਾਹੀ ਤੇ ਕਿਹਾ ਜਾਂਦਾ, ਕਦੀ ਅਸੀਂ ਨੀ ਕਹਿੰਦੇ ਵੀ ਫਲਾਣਾ ਬੰਦਾ ਰਾਹ ਹੈ, ਪਰ ਹਜ਼ੂਰ ਨੇ ਖਾਲਸੇ ਲਈ ਸ਼ਬਦ ਪੰਥ ਵਰਤਿਆ ਹੈ। ਪੰਥ ਦਾ ਅਰਥ ਹੈ ਰਸਤਾ, ਕਿ ਦੁਨੀਆਂ ਦੇ ਲੋਕੋ ਜੇ ਆਪਣਾ ਭਲਾ ਲੋਚਦੇ ਹੋ, ਖਾਲਸਾ ਇੱਕ ਮਾਰਗ ਹੈ ਤੇ ਜਿਹੜਾ ਇਸ ਮਾਰਗ ਤੇ ਚੱਲੇਗਾ ਉਹ ਨਿਰੰਕਾਰ ਦੇ ਘਰ ਤੱਕ ਪਹੁੰਚ ਜਾਏਗਾ। ਤੇ ਸਿੱਖ ਆਪਣੇ ਆਪ ਵਿੱਚ ਇੱਕ ਮਾਰਗ ਹੈ, ਲੋਕਾਂ ਨੂੰ ਚੱਲਦਾ ਫਿਰਦਾ ਰਾਹ ਦੱਸਣ ਵਾਲਾ ਮਾਰਗ ਨਹੀਂ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠੇ। ਇਤਿਹਾਸਕਾਰਾਂ ਨੇ ਇੱਕ ਬਚਨ ਕਿਹਾ, ਏਕ ਦਿਵਸ ਪ੍ਰਭ ਪ੍ਰਾਤਹ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਕਿ ਗੁਰੂ ਨਾਨਕ ਦਾ ਪੰਥ ਫੈਲ ਗਿਆ ਹੈ। ਤੇ ਕਿਉਂਕਿ ਬਾਬੇ ਨਾਨਕ ਨੇ ਆਪ ਸਿਆਣੇ ਬੈਠੇ ਹੋ, ਪੰਥ ਤਾਂ ਪਹਿਲੇ ਜਾਮੀ ਰੱਖ ਦਿੱਤਾ ਸੀ, ਤੇ ਪੰਥ ਉਹਨਾਂ ਲੋਕਾਂ ਦਾ ਸੀ ਜਿਹੜੇ ਸੱਚ ਨਾਲ ਜੁੜੇ ਨੇ। ਦੇਖੋ ਇਸ ਬਾਣੀ ਵਿੱਚ ਉਹ ਭਗਤ ਨੇ ਜਿਨ੍ਹਾਂ ਨੇ ਨਾ ਤਾਂ ਵੇਦਾਂ ਦੀ ਪਰਵਾਹ ਕੀਤੀ ਤੇ ਨਾ ਉਹਨਾਂ ਨੇ ਕਿਤਾਬਾਂ ਦੀ ਗੱਲ ਨੂੰ ਮੰਨਿਆ, ਉਹ ਸ਼ਰੇਆਮ ਕਹਿ ਕੇ ਗਏ। ਕਹਿਣ ਲੱਗੇ ਤੂੰ ਕਹਿੰਦਾ ਧਰਮ ਗ੍ਰੰਥ, ਤੇ ਕਬੀਰ ਕਹਿੰਦਾ ਮੈਨੂੰ ਇੰਜ ਲੱਗਦਾ ਜਿਵੇਂ ਸੰਗਲ ਮੇਰੇ ਪੈਰਾਂ ਨੂੰ ਮਾਰਨਾ ਪਿਆ। ਇੱਕ ਤੁਕ ਆਉਂਦੀ ਹੈ, ਵੇਦ ਕੀ ਪੁੱਤਰੀ ਸਿਮਰਤ ਭਾਈ, ਗੁਰੂ ਗ੍ਰੰਥ ਸਾਹਿਬ ਵਿੱਚ ਵੇਦਾਂ ਵਿੱਚੋਂ ਸਿਮਰਤੀਆਂ ਨਿਕਲੀਆਂ, ਉਹਨਾਂ ਸਿਮਰਤੀਆਂ ਵਿੱਚੋਂ ਮਨੂੰ ਸਿਮਰਤੀ ਹੈ। ਕਹਿਣ ਲੱਗੇ ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲੈ ਆਈ। ਕਹਿਣ ਲੱਗੇ ਸੰਗਲ ਲੈ ਕੇ ਆ ਗਈ ਜਿਹੜੇ ਸਾਡੇ ਪੈਰਾਂ ਨੂੰ ਮਾਰ ਦਿੱਤੇ, ਕਿ ਤੈਨੂੰ ਕੋਈ ਹੱਕ ਨੀ, ਤੂੰ ਨਾਮ ਨੀ ਜਪ ਸਕਦਾ, ਤੈਨੂੰ ਕੋਈ ਹੱਕ ਨੀ, ਤੂੰ ਪ੍ਰਭੂ ਨੀ ਕਹਿ ਸਕਦਾ। ਤੇ ਜਦੋਂ ਭਗਤ ਆਪਣੀ ਮੌਜ ਵਿੱਚ ਬੈਠਾ, ਲੋਕਾਂ ਕਿਹਾ ਤੂੰ ਮੰਨਦਾ ਨਹੀਂ, ਜੇ ਵੇਦ ਨੀ ਮੰਨਦਾ ਤੂੰ ਮੁਸਲਮਾਨ ਹੈ, ਬੋਲ ਕਿਹਨੂੰ ਮੰਨਣਾ। ਉਹ ਕਹਿੰਦਾ ਪੰਡਿਤ ਮੁੱਲਾ ਜੋ ਲਿਖ ਦੀਆ ਛਾਂਡ ਚੱਲੇ ਹਮ ਕਛੂ ਨਾ ਲਈਆ। ਕਹਿਣ ਲੱਗਾ ਫਿਰ ਕਿਹਾ ਵੀ ਤੈਨੂੰ ਅਸੀਂ ਦੇਖਾਂਗੇ, ਤੂੰ ਸ਼ਰ੍ਹਾਂ ਵਿੱਚ ਨਹੀਂ। ਉਹ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੂ, ਪੰਡਿਤ ਮੁੱਲਾ ਸਾਡੇ ਦੋ ਕਹਿੰਦੇ ਲੜਾਈ ਤਾਂ ਪਾਓ ਜੋ ਮੈਂ ਤੁਹਾਡੇ ਵਿੱਚੋਂ ਹੋਵਾਂ, ਮੇਰਾ ਤੇ ਮਾਰਗ ਇੱਕ ਵੱਖਰਾ ਹੈ। ਉਹ ਅਸਲ ਵਿੱਚ ਸੀ ਨਿਰਮਲ ਮਾਰਗ, ਉਹ ਸੀ ਨਿਰਮਲ ਪੰਥ। ਅਰਜ਼ ਕਰ ਰਿਹਾ ਬਾਬੇ ਨਾਨਕ ਨੇ ਸ਼ਬਦ ਦੀ ਰਹਿਮਤ ਨਾਲ ਇੱਕ ਨਿਰਮਲ ਪੰਥ ਚਲਾਇਆ, ਤਾਂ ਹੀ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਸੀ ਬਾਣੀ ਦਾ, ਸਿੱਕਾ ਸੀ ਸ਼ਬਦ ਦਾ, ਤੇ ਚੇਤੇ ਰੱਖੋ ਸੱਚੇ ਸ਼ਬਦ ਵਿੱਚੋਂ ਹੀ ਪੰਥ ਦਾ ਜਨਮ ਹੋਇਆ, ਸੱਚੇ ਸ਼ਬਦ ਵਿੱਚੋਂ ਪੰਥ ਨਿਕਲਿਆ। ਹਜ਼ੂਰ ਨੇ ਉੱਤੇ ਸ਼ਬਦ ਵਰਤੇ, ਏਕ ਦਿਵਸ ਪ੍ਰਭ ਪ੍ਰਾਤਹ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ। ਅਬ ਗ੍ਰੰਥ ਪੰਥ ਨੂੰ ਚਲਾਉਣ ਲਈ ਗ੍ਰੰਥ ਹੋਣਾ ਅਤ ਜ਼ਰੂਰੀ ਹੈ। ਪਹਿਲਾ ਕਾਰਨ ਇਹ ਸੀ, ਤੇ ਦੂਜਾ ਬੜੀ ਕਿਰਪਾ ਕੀਤੀ ਮੇਰੇ ਦਾਤੇ ਨੇ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਇਹ ਮਤ ਕਿਸੇ ਦੂਜੇ ਦੀ ਆਸ ਰੱਖ ਕੇ ਚੱਲੀਏ। ਖਜ਼ੂਰ ਨੇ ਦੇਖਿਆ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿਤਰ ਸਹਿ, ਸੂਰਜ ਪ੍ਰਕਾਸ਼ ਕਵੀ ਸੰਤੋਖ ਸਿੰਘ, ਕਿ ਗੁਰੂ ਦਾ ਸਰੀਰ ਇੱਕ, ਸਾਰੀਆਂ ਥਾਵਾਂ ਤੇ ਸਿੱਖ ਕਿਵੇਂ ਦਰਸ਼ਨ ਕਰਨ, ਤੇ ਕੈਸੀ ਰਹਿਮਤ ਕਰ ਦਿੱਤੀ ਮੇਰੇ ਦਾਦੇ ਨੇ। ਜੇ ਕਹਿੰਦੇ ਲਓ ਜੀ ਪੰਜਾਬ ਵਾਲੇ ਸਿੱਖਾਂ ਦਾ ਗੁਰੂ ਹੈ, ਜੇ ਅਮਰੀਕਾ ਵਾਲਿਆਂ ਦਾ ਬਣਾ ਹੋਰ ਬਣ ਜਾਂਦਾ ਜਿਵੇਂ ਸਮਾਂ ਚੱਲਦਾ। ਕਹਿੰਦੇ ਵੀ ਅਸਾਮ ਵਾਲਿਆਂ ਦਾ ਦੂਜਾ, ਬੰਗਾਲ ਵਾਲਿਆਂ ਦਾ ਹੋਰ ਹੈ। ਮੇਰੇ ਗੁਰੂ ਨੇ ਕਿਹਾ ਵੀ ਇੱਕ ਵੇਲੇ ਇੱਕੋ ਸਮੇਂ ਲੱਖਾਂ ਸਿੱਖਾਂ ਨੇ ਦਰਸ਼ਨ ਕਰਨੇ ਹੋਣ ਤੇ ਇੱਕੋ ਗੁਰੂ ਕਿਵੇਂ ਦਰਸ਼ਨ ਦੇਵੇ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰੋ, ਜਿੱਥੇ ਵੀ ਭਾਵਨਾ ਨਾਲ ਹੁਕਮ ਲੈ ਤੇ ਹੁਕਮ ਦੇ ਰੂਪ ਵਿੱਚ ਗੁਰੂ ਉਹਦੇ ਨਾਲ ਰਹਿ। ਦੂਜਾ ਕਾਰਨ ਇਹ ਸੀ, ਭਾਈ ਸਾਹਿਬ ਨੇ ਸ਼ਬਦ ਵਰਤੇ, ਸ੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਭ ਨਹਿ ਦਰਸ਼ਨ ਹੈ। ਤੇ ਗੁਰੂ ਗ੍ਰੰਥ ਸਾਹਿਬ ਕੀ ਹੈ? ਕਹਿਣ ਲੱਗੇ ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉਤਮ ਹੈ, ਸਭ ਕਾਲ ਰਹੇ ਹੈ, ਸਾਰੇ ਸਮੇਂ ਤੇ ਰਹੇਗਾ। ਤੇ ਮਹਾਰਾਜ ਦਾ ਕਿੰਨਾ ਕੁ ਅਦਬ ਕਰੀਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਨੂੰ ਮੱਥੇ ਟੇਕਦੇ ਹੋ ਨਾ, ਮੇਰੇ ਸਰੂਪ ਤੇ ਜਾਂ ਤੇ ਦੀਰਘ ਸਾਹਿਬ ਜਾਨ ਅਦੈਬ ਕਹਿਦਾ ਹੈ, ਮੇਰੇ ਸਰੂਪ ਤੋਂ ਵੱਧ ਤੁਸੀਂ ਜੇ ਅਦਬ ਕਰਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਿਓ। ਦੂਜਾ ਕਾਰਨ ਇਹ ਸੀ। ਹੁਣ ਤੀਜਾ ਕਾਰਨ ਕੀ ਸੀ? ਮੇਰੇ ਦਾਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੇ ਚਰਨਾਂ ਨੂੰ ਪਕੜੀਏ, ਬੜੀ ਮਿਹਰ ਕੀਤੀ ਆ, ਅੱਜ ਇੰਨੀ ਮਿਹਰ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੇ ਗਏ। ਜੇ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਲੈ ਕੇ ਭਟਕਦਾ ਹੈ ਤੇ ਜੇ ਗੁਰੂ ਗ੍ਰੰਥ ਸਾਹਿਬ ਹੁੰਦਾ ਨਾ ਤੇ ਸ਼ਾਇਦ ਸਿੱਖ ਦੀ ਹੋਂਦ ਹੀ ਨਾ ਰਹੀ। ਹਜ਼ੂਰ ਨੇ ਇੰਨੀ ਕਿਰਪਾ ਕੀਤੀ, ਤਵੱਜੋ ਦਿਓ। ਕਹਿਣ ਲੱਗੇ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਰ, ਉਹਦੇ ਵਿੱਚ ਲਿਖਦੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਕੀਰਤਨ ਹੋਇਆ। ਸਿੱਖ ਨੇ ਕੀਰਤਨ ਕੀਤਾ, ਕੀਰਤਨ ਕਰਦਿਆਂ ਕਰਦਿਆਂ ਉਹਨੇ ਇੱਕ ਸ਼ਬਦ ਮਿਹਰਵਾਨ ਦਾ ਪੜ੍ਹ ਦਿੱਤਾ ਤੇ ਮਿਹਰਵਾਨ ਬਾਬੇ ਪਿਰਥੀਏ ਦਾ ਪੁੱਤਰ ਸੀ। ਜਦੋਂ ਸ਼ਬਦ ਉਚਾਰਦਾ ਤੇ ਲਫ਼ਜ਼ ਉਹ ਵੀ ਸ਼ਬਦ ਉਹ ਵੀ ਨਾਨਕ ਵਰਗਾ, ਕਿਉਂਕਿ ਨਾਨਕ ਮੋਹਰ ਹੈ ਨਾ। ਕਹਿਣ ਲੱਗੇ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਈ ਪਿਰਾਈ, ਨਾਨਕ ਸ਼ਬਦ ਦੀ ਵਰਤੋਂ ਉਹਨੇ ਕੀਤੀ। ਕੀਰਤਨ ਕਰਦਿਆਂ ਕਰਦਿਆਂ ਇੱਕ ਸਿੱਖ ਨੇ ਕਿਤੇ ਸ਼ਬਦਾਂ ਵਿੱਚ ਮਿਹਰਵਾਨ ਦੀਆਂ ਦੋ ਤੁਕਾਂ ਹੀ ਪੜ੍ਹ ਦਿੱਤੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਕੰਨਾਂ ਵਿੱਚ ਸਰਵਣਾਂ ਵਿੱਚ ਇਹ ਸ਼ਬਦ ਪਏ ਤੇ ਭਾਈ ਗੁਰਦਾਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਜੀ, ਭਾਈ ਸਾਹਿਬ ਜੀ, ਭਾਵੇਂ ਰਿਸ਼ਤੇਦਾਰੀ ਵਿੱਚ ਭਾਈ ਗੁਰਦਾਸ ਮਾਮਾ ਜੀ ਨੇ। ਕਹਿਣ ਲੱਗੇ ਇੱਕ ਕੰਮ ਅੱਤ ਜ਼ਰੂਰੀ ਕਰਨਾ, ਤੁਹਾਡੀ ਸਲਾਹ ਲੈਣੀ ਹੈ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਬੀੜ ਸਾਹਿਬ ਤੋਂ ਬੁਲਾਇਆ ਗਿਆ, ਧਿਆਨ ਦਿਆ ਜੇ ਬੁਲਾ ਕੇ ਸਲਾਹ ਕੀਤੀ ਬਾਬਾ ਜੀ ਕਿ ਦੇਖੋ ਮੀਣੇ ਗੁਰੂ ਕੀ ਬਾਣੀ ਵਿੱਚ ਮਿਲਾਵਟ ਪੈ ਕਰਦੇ ਨੇ। ਇਹ ਵੀ ਸੁਣਿਆ ਕਿ ਚਾਰ ਪਾਤਸ਼ਾਹੀਆਂ ਦੀ ਸ਼ਬਦਾਂ ਵਿੱਚ ਉੱਥੇ ਗ੍ਰੰਥ ਨਹੀਂ ਸ਼ਬਦ ਵਰਤਿਆ, ਉਹਨਾਂ ਨੇ ਇੱਕ ਪੁਸਤਕ ਬਣਾ ਦਿੱਤੀ ਏ। ਤੇ ਭਾਈ ਗੁਰਦਾਸ ਆਪਾਂ ਇੱਕ ਕੰਮ ਕਰੀਏ, ਸਿੱਖਾਂ ਦਾ ਭਲਾ ਇਹਦੇ ਵਿੱਚ ਆਉਣਾ, ਜੇ ਕੱਚੇ ਦਾ ਸ਼ਬਦ ਇੱਕ ਵੀ ਵਿੱਚ ਪੈ ਗਿਆ ਤੇ ਸਿੱਖ ਦਾ ਤਾਰ ਉਤਾਰਾ ਨਹੀਂ, ਗੁਰੂ ਕੀ ਬਾਣੀ ਨੂੰ ਤੇ ਮੀਣਿਆਂ ਦੀ ਬਾਣੀ ਨੂੰ ਆਪਾਂ ਵੱਖ ਵੱਖ ਕਰ ਦਈਏ। ਉੱਥੇ ਭਾਈ ਸਾਹਿਬ ਕੇਸਰ ਸਿੰਘ ਛਿੱਬਰ ਨੇ, ਛਿੱਬਰ ਘਰਾਣੇ ਦਾ ਬੜਾ ਵੱਡਾ ਯੋਗਦਾਨ ਹੈ, ਬ੍ਰਾਹਮਣ ਨੇ, ਪਰ ਚੇਤੇ ਰੱਖੋ ਭਾਈ ਮਤੀ ਦਾਸ ਤੇ ਸਤੀ ਦਾਸ ਵੀ ਇਸੇ ਘਰਾਣੇ ਵਿੱਚੋਂ ਨੇ ਵੱਡੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ। ਹਜ਼ੂਰ ਨੇ ਕਿਰਪਾ ਕੀਤੀ, ਉੱਥੇ ਬਚਨ ਲਿਖੇ ਨੇ ਤੇ ਸ਼ਬਦ ਕੇਸਰ ਸਿੰਘ ਦੇ ਨੇ ਤੇ ਗੁਰੂ ਅਰਜਨ ਦੇਵ ਦੇ ਮੁੱਖ ਤੋਂ ਕਢਾ ਰਿਹਾ। ਕਹਿਣ ਲੱਗੇ ਮਿਹਰਵਾਨ ਪੁੱਤਰ ਤਿਰਥੀਏ ਦਾ ਕਵੀਸ਼ਰੀ ਕਰੇ। ਦੇਖੋ ਸ਼ਬਦ ਕਵੀਸ਼ਰੀ ਵਰਤਿਆ, ਇਹ ਨੀ ਕਿਹਾ ਬਾਣੀ ਉਚਾਰਦਾ, ਮਿਹਰਵਾਨ ਪੁੱਤਰ ਤਿਰਥੀਏ ਦਾ ਕਵੀਸ਼ਰੀ ਕਰੇ। ਹਿੰਦੀ, ਗੁਰਮੁਖੀ, ਫਾਰਸੀ ਨਾਲੇ ਸੰਸਕ੍ਰਿਤ ਪੜ੍ਹੇ, ਚਾਰ ਭਾਸ਼ਾ ਦਾ ਵਿਦਵਾਨ ਸੀ ਮਿਹਰਵਾਨ। ਕਦੀ ਮਿਹਰਵਾਨ ਦੇ ਟੀਕੇ ਨੂੰ ਪੜ੍ਹੀਏ, ਟੀਕਾਕਾਰੀ ਬੜੇ ਕਮਾਲ ਦੀ ਕੀਤੀ ਉਹਨੇ। ਮਿਹਰਵਾਨ ਪੁੱਤਰ ਤਿਰਥੀਏ ਦਾ ਕਵੀਸ਼ਰੀ ਕਰੇ, ਹਿੰਦੀ ਫਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾ। ਸ਼ਬਦ ਬਾਬੇ ਨਾਨਕ ਦਾ ਲਿਖਦਾ ਪਿਆ। ਕਹਿੰਦੇ ਨੇ ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਵਿੱਚ ਲਿਖ ਪਾਇਆ, ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਵਾਨ ਦਾ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸਰਵਣੀ ਪੜ੍ਹਿਆ ਤੇ ਨਾਲ ਕਹਿ ਦਿੱਤਾ ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਪਏ ਨੇ ਰਲਾ ਵਿੱਚ ਨਾ ਰਲਾ ਧਰੀਏ, ਗੁਰੂ ਕੀ ਬਾਣੀ ਅਲਹਿਦਾ ਕਰ ਦਈਏ। ਹੁਣ ਸੋਚ ਪੂਰੀ, ਵੈਸੇ ਤਾਂ ਸੱਚ ਜਾਣੋ ਜਦੋਂ ਹਰਿਮੰਦਰ ਸਾਹਿਬ ਦੀ ਸਿਰਜਣਾ ਹੋ ਗਈ ਸੀ ਨਾ, ਇਹਦਾ ਮਤਲਬ ਕਿ ਸਿੱਖਾਂ ਚੇਤੇ ਰੱਖੀ, ਐਵੇਂ ਕਿਤੇ ਪਰਛੱਤੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਰੱਖ ਕੇ ਬਹਿ ਜੀ। ਗੁਰਮੁਖਾਂ ਚੇਤੇ ਰੱਖ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪਹਿਲਾਂ ਮੇਰੇ ਦਾਤੇ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ, ਇੰਨੀ ਕਿਰਪਾ ਕੀਤੀ ਕਿ ਜਿੱਥੇ ਪ੍ਰਕਾਸ਼ ਕਰਨਾ ਬਾਬਾ ਬੁੱਢਾ ਸਾਹਿਬ, ਉਹਨਾਂ ਨੂੰ ਬੀੜ ਸਾਹਿਬ ਤੋਂ ਬੁਲਾਇਆ। ਤੇ ਪੁੱਛਿਆ ਬਾਬਾ ਜੀ ਨੇ ਮੇਰੇ ਲਈ ਹੁਕਮ ਕਹਿਣ ਲੱਗੇ ਬਾਬਾ ਜੀ ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਿੱਖ ਸੰਗਤ ਨੂੰ ਗੁਰਮਤ ਦਾ ਉਪਦੇਸ਼ ਦਿਲ ਕਰਾਉਣਾ ਸਾਡੀ ਥਾਂ ਤੇ ਇਹਦਾ ਮਤਲਬ ਸਿੱਖਾਂ ਕਿਸ ਅਵਸਥਾ ਤੇ ਤੂੰ ਪਹੁੰਚਿਆ ਕਿ ਗੁਰੂ ਦੀ ਥਾਂ ਤੇ ਓਨੇ ਦਿਨ ਸੰਗਤ ਨੂੰ ਤੁਸੀਂ ਉਪਦੇਸ਼ ਦੇਣਾ ਜਿੰਨੇ ਦਿਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਤਿਆਰ ਕਰਦੇ। ਬਾਬਾ ਬੁੱਢਾ ਸਾਹਿਬ ਦੀ ਉਮਰ ਉਸ ਵੇਲੇ 100 ਸਾਲ ਤੋਂ ਉੱਤੇ ਢੁਕਦੀ ਪਈ। ਸਤਿਕਾਰਯੋਗ ਬਾਬਾ ਜੀ ਦਰਬਾਰ ਸਾਹਿਬ ਆ ਗਏ। ਧੰਨ ਗੁਰੂ ਅਰਜਨ ਦੇਵ, ਦੂਸਰੇ ਭਾਈ ਗੁਰਦਾਸ ਤੇ ਤੀਸਰੇ ਭਾਈ ਬੰਨੋ, ਗੁਰਮੁਖੋ ਭਾਈ ਬੰਨੋ, ਉਹ ਸਿੱਖੇ ਜਿੱਦਣ ਹਰਿਮੰਦਰ ਸਾਹਿਬ ਤਿਆਰ ਹੋਇਆ ਤੇ ਪ੍ਰੋਹਤਵਾਦ ਦਾ ਰੌਲਾ ਪਾਉਣ ਵਾਲੇ ਆਏ ਕਿ ਤੁਸੀਂ ਏਡੀ ਸੋਹਣੀ ਬਿਲਡਿੰਗ ਇਮਾਰਤ ਤਿਆਰ ਕੀਤੀ, ਉਹਨਾਂ ਦੇ ਭਾਣੇ ਦਾ ਘਰ ਹੀ ਸੀ ਨਾ ਮੰਦਿਰ ਬਣਾਇਆ, ਤੇ ਤੁਸੀਂ ਇਹਦੇ ਮੂਰਤ ਕਰਨ ਲੱਗੇ, ਸਾਡਾ ਥਾਲ ਪਹਿਲੋਂ ਕਿਉਂ ਨੀ ਕੱਢਿਆ? ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਥਾਲ ਕੱਢਿਆ ਜੇ ਪ੍ਰੋਹਤ ਨੀ ਆਇਆ। ਮਹਾਰਾਜ ਸੀ ਪ੍ਰੋਹਤ, ਕਹਿਣ ਲੱਗੇ ਮੈਂ ਵਿਹਲੜ ਨੀ ਪ੍ਰੋਹਤਾਂ ਨੂੰ ਰੋਟੀ ਖਵਾਣੀ, ਜਿਹਨੇ ਸਿਰ ਤੇ ਟੋਕਰੀਆਂ ਢੋਈਆਂ ਨੇ ਸਾਡੇ ਘਰ ਦੇ ਪ੍ਰੋਹਤ ਹੀ ਹੋ। ਸ਼ਬਦ ਪਤਾ ਕੀ ਵਰਤੇ? ਹਮਰਾ ਪ੍ਰੋਹਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਕਰ ਮੰਨੋ। ਇਹ ਉਹ ਭਾਈ ਬੰਨੋ ਮੈਂ ਜਿਹਨੇ ਵਿਆਖਿਆ ਕੀਤੀ ਸੀ ਧਰਮ ਕੀ ਹੈ ਤੇ ਧੰਦਾ ਕੀ ਹੈ। ਘਿਓ ਦਾ ਬੜਾ ਵੱਡਾ ਇਹਨਾਂ ਦਾ ਬਿਜ਼ਨਸ ਸੀ ਤੇ ਸਿੱਖ ਗਿਆ ਭਾਈ ਬੰਨੋ ਦੇ ਕੋਲ, ਪਾਟੀਏ ਸਨ ਭਾਈ ਸਾਹਿਬ ਭਾਈ ਬੰਨੋ ਜੀ। ਜਦੋਂ ਗਏ ਤੇ ਦੇਖਿਆ ਭਾਈ ਬੰਨੋ ਘਿਓ ਵੇਚਦਾ ਤੇ ਇੱਕ ਦੋ ਕੁ ਪੈਸਿਆਂ ਦੀ ਖਾਤਰ ਝਗੜਾ ਪਿਆ ਸੀ। ਉਹ ਸਿੱਖ ਕਹਿੰਦਾ, ਆਹ ਕਾਹਦਾ ਸਿੱਖ ਹੋਵੇਗਾ ਜਿਹੜਾ ਦੋ ਪੈਸਿਆਂ ਦੀ ਖਾਤਰ ਲੜੀ ਜਾਂਦਾ? ਉਹਨੇ ਕਿਹਾ ਵੀ ਗੁਰੂ ਸਾਹਿਬ ਨੇ ਕਿੱਥੇ ਭੇਜ ਦਿੱਤਾ? ਭਾਈ ਬੰਨੋ ਦਾ ਗਾਹਕ ਜਦੋਂ ਗਿਆ ਤੇ ਸਿੱਖ ਨੇ ਜਾ ਕੇ ਕਿਹਾ, ਮੈਂ ਗੁਰੂ ਅਰਜਨ ਸਾਹਿਬ ਦੇ ਘਰੋਂ ਆਇਆ। ਭਾਈ ਬੰਨੋ ਨੇ ਗੱਦੀ ਤੋਂ ਉੱਠ ਕੇ ਸਿੱਖ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ, ਕਹਿਣ ਲੱਗੇ ਦੱਸ ਸੇਵਾ ਕੀ ਕਰਾਂ? ਕਹਿੰਦਾ ਪਹਿਲਾਂ ਮੈਂ ਇਸ਼ਨਾਨ ਕਰਨਾ। ਸਿੱਖ ਕਹਿੰਦਾ ਇਸ਼ਨਾਨ ਕਰਨਾ? ਭਾਈ ਬੰਨੋ ਕਹਿੰਦਾ ਚਲੋ ਘਰ। ਘਰ ਲੈ ਗਿਆ, ਕਹਿੰਦਾ ਪਾਣੀ ਗਰਮ ਕਰੀਏ ਕਿ ਠੰਡਾ? ਸਿੱਖ ਕਹਿੰਦਾ ਮੈਂ ਨੀ ਪਾਣੀ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਉਣਾ। ਮੈਂ ਘਿਓ ਨਾਲ ਨਹਾਵਾਂਗਾ? ਉਹਨੇ ਸੋਚਿਆ ਪਤਾ ਲੱਗ ਜੂ ਜੇ ਤੇ ਕੰਜੂਸ ਹੋਊ ਤੇ ਘਰੋਂ ਕੱਢ ਦੋ। ਕਹਿੰਦਾ ਮੈਂ ਘਿਓ ਨਾਲ ਨਹਾਉਣਾ। ਕਹਿੰਦਾ ਗੱਲ ਹੀ ਕੋਈ ਨੀ। ਕਹਿੰਦੇ ਨੇ ਭਾਈ ਸਾਹਿਬ ਨੇ ਦੋ ਭਾਂਡੇ ਭਰੇ ਕੋਈ, ਪਹਿਲਾਂ ਉਸ ਫੱਟੀ ਉੱਤੇ ਰੋੜ ਦਿੱਤੇ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਸੀ। ਜਦੋਂ ਦੋ ਰੋੜੇ, ਉਹਨੇ ਹੱਥ ਪੜ ਕੇ ਕਿਹਾ, ਉੱਥੇ ਇੱਕ ਟਕੇ ਦੀ ਖਾਤਰ ਲੜੀ ਜਾਂਦਾ ਤਾਂ ਇੱਥੇ ਦੋ ਭਾਂਡੇ ਉਡੇਲ ਦਿੱਤੇ? ਕਹਿੰਦਾ ਉਹ ਮੇਰਾ ਧੰਦਾ ਸੀ, ਇਹ ਮੇਰਾ ਧਰਮ ਹੀ। ਚੇਤੇ ਰੱਖੀ, ਧੰਦੇ ਵਿੱਚ ਮੈਂ ਧੱਕਾ ਕਿਸੇ ਨਾਲ ਨੀ ਕਰਨੀ, ਵੱਧ ਦੇਣਾ ਨਹੀਂ, ਕਿਸੇ ਦਾ ਵੱਧ ਖਾਣਾ ਨਹੀਂ। ਤੇ ਜਦੋਂ ਧਰਮ ਦੀ ਗੱਲ ਆ ਜਾਏ, ਇੱਕ ਘਿਓ ਦਾ ਪੀਪਾ ਕੀ, ਮੈਂ ਸਭ ਕੁਝ ਗੁਰੂ ਦੀ ਖਾਤਰ ਵਾਰ ਦਿਆ। ਉਸ ਭਾਈ ਬੰਨੋ ਨੂੰ ਬੁਲਾਇਆ, ਉਹਦੀ ਸੇਵਾ ਸੀ ਕਲਮਾਂ ਦੀ, ਸਿਆਹੀ ਦੀ ਤੇ ਕਾਗਜ਼ ਨਾਲ ਤਿਆਰ ਕਰਨ ਦੀ। ਭਾਈ ਗੁਰਦਾਸ ਬਾਣੀ ਲਿਖਦੇ ਨੇ, ਗੁਰੂ ਅਰਜਨ ਦੇਵ ਬਾਣੀ ਲਿਖਾਉਂਦੇ ਨੇ, ਭਾਈ ਬੰਨੋ ਕੋਲ ਸੇਵਾ ਕਰਦੇ ਨੇ ਤੇ ਬਾਣੀ ਉਚਾਰਨ ਕੀਤੀ ਜਾ ਰਹੀ ਹੈ, ਲਿਖੀ ਜਾ ਰਹੀ ਹੈ ਰਾਮਸਰ ਦੇ ਕਿਨਾਰੇ। ਅੱਜ ਵੀ ਉਹ ਪਵਿੱਤਰ ਅਸਥਾਨ ਮੌਜੂਦ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਰਦਿਆਂ ਮੈਂ ਸੰਖੇਪ ਵਿੱਚ ਪੰਛੀ ਝਾਤ ਵਿੱਚ ਅਰਜ਼ ਕਰ ਦੇਣਾ, ਮੇਰੇ ਸਤਿਗੁਰੂ ਨੇ ਇੰਨੀ ਕੁ ਕਿਰਪਾ ਕੀਤੀ, ਸਭ ਤੋਂ ਪਹਿਲਾਂ ਜਪ ਨਿਸ਼ਾਨ ਰੱਖਿਆ। ਅਸੀਂ ਭਾਵੇਂ ਜਪਜੀ ਸਾਹਿਬ ਕਹਿੰਦੇ, ਜਪ ਨਿਸ਼ਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਸੰਪੂਰਨਤਾ ਕਰਦੇ ਨੇ। ਸੋਦਰ ਦੇ 5 ਸ਼ਬਦ ਹਜ਼ੂਰ ਨੇ ਦਰਜ ਕੀਤੇ ਨੇ, ਸੋਦਰ ਦੇ ਸਰਲੇਖ ਥੱਲੇ 5 ਨੇ, ਉਸ ਤੋਂ ਬਾਅਦ 100 ਪੁਰਖ ਆ ਜਾਂਦਾ, 100 ਪੁਰਖ ਦੇ ਸਰਲੇਖ ਥੱਲੇ 4 ਸ਼ਬਦ ਨੇ। 16 ਸਾਹਿਬ ਦੀ ਬਾਣੀ ਆਉਂਦੀ ਹੈ, 5 ਸ਼ਬਦ ਮੇਰੇ ਗੁਰੂ ਅਰਜਨ ਦੇਵ ਨੇ ਦਰਜ ਕੀਤੇ, 3 ਸ਼ਬਦ ਬਾਬੇ ਗੁਰੂ ਨਾਨਕ ਦੇਵ ਦੇ, 1 ਧੰਨ ਗੁਰੂ ਰਾਮਦਾਸ ਦਾ, 1 ਗੁਰੂ ਅਰਜਨ ਦੇਵ ਦਾ। ਇੱਥੋਂ ਬਾਅਦ ਇਹਦਾ ਮਤਲਬ ਸਿੱਖ ਦਾ ਨੇਮ ਸੀ ਰੋਜ਼ ਦਾ। ਉਸ ਤੋਂ ਬਾਅਦ ਪਹਿਲਾ ਰਾਜ ਆਰੰਭ ਕੀਤਾ, ਇਹ ਸ੍ਰੀ ਰਾਜ। ਸ੍ਰੀ ਰਾਜ ਜਦੋਂ ਆਰੰਭ ਕੀਤਾ ਤੇ ਪਹਿਲੇ ਸ਼ਬਦ ਵਿੱਚ ਕਿਆ ਕਹਿਣ ਲੱਗੇ, ਦੁਨੀਆਂ ਜਿੱਦਣ ਵੀ ਮਰਦੀ ਏ, 3 ਸ਼ਬਦਾਂ ਪਿੱਛੇ, ਜਾਂ ਚਾਮ ਪਿੱਛੇ, ਜਾਂ ਕਾਮ ਪਿੱਛੇ, ਜਾਂ ਸ਼ਾਮ ਪਿੱਛੇ, ਇਹ 3 ਸ਼ਬਦਾਂ ਤੋਂ 4 ਤੋਂ ਸੁਚੇਤ ਕੀਤਾ। ਕਾਮ ਦਾ ਅਰਥ ਸੀ ਕਾਮਨਾਵਾਂ ਤੇ ਤ੍ਰਿਸ਼ਨਾਵਾਂ, ਦਾਮ ਦਾ ਅਰਥ ਸੀ ਪੈਸੇ, ਤੇ ਸ਼ਾਮ ਦਾ ਅਰਥ ਸੀ ਆਪਣਾ ਹੁਕਮ ਚਲਾ ਕੇ ਲੋਕਾਂ ਨੂੰ ਆਪਣੀ ਸ਼ਰਨ ਵਿੱਚ ਲਿਆਉਣਾ। ਹਜ਼ੂਰ ਨੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ ਤੇ ਕਿਰਪਾ ਕੀਤੀ। ਸਾਹਿਬ ਨੇ 30 ਰਾਗਾਂ ਵਿੱਚ, ਉਸ ਵੇਲੇ ਦੀ ਗੱਲ ਕਰ ਰਹੇ ਜਦੋਂ ਪ੍ਰਕਾਸ਼ ਹੋਇਆ, 31 ਰਾਗ ਨਹੀਂ, 30 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਅੰਕਿਤ ਕੀਤੀ। ਤੇ ਜਦੋਂ ਆਪ ਬਾਣੀ ਪੜ੍ਹਦੇ ਹੋ, ਬਾਣੀ ਦੇ ਸ਼ਬਦਾਂ ਦੇ ਜੋੜ ਕਦੇ ਪੜ੍ਹਿਓ, ਦੇਖੋ ਮੰਨ ਲਓ ਉਦਾਹਰਣ ਇੱਕ ਦੇ ਰਿਹਾ, ਵੈਸੇ ਤੇ ਪੋਥੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਵੀ ਸੁਖੈਨ ਤਰੀਕੇ ਨਾਲ ਸਮਝਿਆ ਜਾ ਸਕਦਾ, ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਇੱਕ ਰਾਗ ਵਿੱਚ ਆਏ ਨੇ ਪੰਜ, ਹਜ਼ੂਰ ਸ਼ਬਦ ਨਾਲ ਕਹੀ ਜਾਣਗੇ, ਪਹਿਲਾ ਸ਼ਬਦ ਲਿਖਣਗੇ, ਪਹਿਲਾ ਜਿਹੜੇ ਜੇ ਚਾਰ ਪਦੇ ਨੇ ਨਾ, ਚਾਰ ਲਿਖ ਕੇ ਤੇ ਅੱਗੇ ਅੰਕ ਏਕਾ ਪਾ ਦੇਣਗੇ। ਇਹਦਾ ਮਤਲਬ ਸਿੱਖਾਂ ਇਸ ਸ਼ਬਦ ਦੇ ਚਾਰ ਪਦੇ ਨੀ ਤੇ ਇੱਕ ਸ਼ਬਦ ਪੂਰਾ ਹੋ ਗਿਆ, ਤਵੱਜੋ ਦਿਓ। ਦੂਜਾ ਸ਼ਬਦ ਆਵੇਗਾ ਨਾ ਤੇ ਅੱਗੇ ਪਹਿਲਾ ਲਿਖਣਗੇ ਚਾਰ, ਮੈਂ ਸਿਰਫ ਉਦਾਹਰਣ ਦੇ ਰਿਹਾ, ਅੱਗੇ ਲਿਖਣਗੇ ਦੋ। ਧਿਆਨ ਦਿਆ ਜੇ ਸਾਹਿਬ, ਧੰਨ ਗੁਰੂ ਅਰਜੁਨ ਦੇਵ ਨੇ ਕਮਾਲ ਕਰ ਦਿੱਤੀ, ਪਹਿਲਾ ਸ਼ਬਦ ਲਿਖਣਗੇ ਚਾਰ, ਇਹਦਾ ਮਤਲਬ ਕਿ ਚਾਰ ਪਦਿਆਂ ਵਾਲਾ ਸ਼ਬਦ ਹੈ ਤੇ ਦੋ ਦਾ ਮਤਲਬ ਇੱਕ ਪਿੱਛੇ ਆਇਆ, ਇੱਕ ਹੋਰ ਸੀ, ਹੁਣ ਸ਼ਬਦ ਦੋ ਹੋ ਗਏ, ਗਿਣਤੀ ਦਿੰਦੇ ਨੇ ਨਾ। ਜਦੋਂ ਗੁਰੂ ਅਰਜੁਨ, ਮੰਨ ਲਓ ਗੁਰੂ ਨਾਨਕ ਸਾਹਿਬ ਦੇ ਸ਼ਬਦ ਸੰਪੂਰਨ ਹੋ ਗਏ, ਗੁਰੂ ਅਮਰਦਾਸ ਦੇ ਸ਼ਬਦ ਆ ਗਏ, ਤੇ ਉੱਥੇ ਪਤਾ ਕਰਨਗੇ ਗੁਰੂ ਅਮਰਦਾਸ ਦੀ ਬਾਣੀ ਸ਼ੁਰੂ ਹੋਵੇਗੀ, ਲਿਖਣਗੇ ਮੰਨ ਲਓ ਜੇ ਚੌ ਪਦੇ ਨੇ, ਚਾਰ ਪੰਜ ਤੇ ਇੱਕ ਤੇ ਅੱਗੇ ਕਰ ਦੇਣਗੇ ਛੇ। ਇਹਦਾ ਮਤਲਬ ਹੈ ਕਿ ਗੁਰੂ ਕੇ ਸਿੱਖਾਂ ਚਾਰ ਪਹਿਲੇ ਦਰਸ ਹੋਵੇਗਾ, ਚਾਰ ਪਦੇ, ਅੱਗੇ ਜਿਹੜਾ ਪੰਜ ਅੰਕ ਆਇਆ ਹੋਵੇਗਾ, ਇਹਦਾ ਮਤਲਬ ਕਿ ਪਿਛਾਂ ਗੁਰੂ ਨਾਨਕ ਦੇਵ ਦੇ ਪੰਜ ਸ਼ਬਦ ਲੰਘ ਗਏ ਨੇ, ਅੱਗੇ ਫਿਰ ਏਕਾ ਹੋਰ ਪਾਣਗੇ, ਇੱਕ ਸ਼ਬਦ ਗੁਰੂ ਅਮਰਦਾਸ ਦਾ ਹੀ ਅੱਗੇ ਬਣਾ ਦੇਣਗੇ ਛੇ, ਟੋਟਲ ਸ਼ਬਦ ਛੇ ਹੋ ਗਏ। ਕੈਸੇ ਕਮਾਲ ਦੀ ਤਰਤੀਬ ਦਿੰਦੇ ਪਏ ਨੇ ਮੇਰੇ ਹਜ਼ੂਰ। ਬਾਣੀ ਉਚਾਰਨ ਕਰਨ ਲੱਗੇ ਮੈਂ ਸਿਰਫ ਸੰਖੇਪ ਵਿੱਚ, ਵੈਸੇ ਇੱਕ ਇੱਕ ਵਿਸ਼ੇ ਤੇ ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ, ਜਿਹੜਾ ਇੰਨਾ ਮਹਾਨ ਖਜ਼ਾਨਾ। ਹਜ਼ੂਰ ਨੇ ਸ੍ਰੀ ਰਾਗ ਆਰੰਭ ਕੀਤਾ, ਸ਼ੁਰੂ ਕਰਦਿਆਂ ਪ੍ਰਭਾਤੀ ਤੇ ਆ ਗਏ। ਦਾਤਾਰ ਨੇ ਨਾ ਮੇਘ ਰਾਗ ਵਰਤਿਆ ਤੇ ਨਾ ਦੀਪਕ ਰਾਗ ਵਰਤਿਆ। ਗੌੜੀ ਦੀਪ ਕੀ ਆਉਂਦਾ, ਮਲਾਰ ਆਉਂਦਾ, ਬਸੰਤ ਨਾਲ ਹਿੰਡੋਲ ਆਉਂਦਾ, ਪਰ ਨਾ ਤਾਂ ਤੈਸ਼ ਵਾਲਾ ਕੋਈ ਗੱਲ ਵਰਤੀ ਤੇ ਨਾ ਇਹ ਵਰਤੀ ਕੱਲਾ ਕੇਵਲ ਤੂੰ ਇਹਨਾਂ ਠੰਡਾ ਹੀ ਹੋ ਜਾ। ਹਜ਼ੂਰ ਨੇ ਮਿਹਰ ਕੀਤੀ, ਜੇ ਗੌੜੀ ਰਾਗ ਲਿਆ, ਬੈਠੇ ਪਿਆੜੇ ਰਾਗ ਸਮਝਣ ਵਾਲੇ, ਗੌੜੀ ਪੀ ਸੋਰਠ ਪੀ, ਦੋਨਾਂ ਰਾਗਾਂ ਦੀਆਂ ਸੁਰਾਂ ਇੱਕ ਦੂਜੇ ਦੇ ਉਲਟ ਨੇ, ਹਜ਼ੂਰ ਨੇ ਕਿਹਾ ਤੂੰ ਇਸ ਤਰ੍ਹਾਂ ਗਾਣਾ। ਦਾਤਾਰ ਨੇ ਪਹਿਲਾ ਰਾਗ ਸ੍ਰੀ ਰਾਗ ਦਿੱਤਾ, ਅਖੀਰ ਦਾ ਪ੍ਰਭਾਤੀ ਦਿੱਤਾ, ਤੇ ਰਾਗ ਦੇ ਸ੍ਰੀ ਰਾਗ ਦੇ ਗਾਉਣ ਦਾ ਪਹਿਲਾ ਸਮਾਂ ਆ ਰਾਤ ਦਾ ਪਹਿਲਾ ਪੈਰ ਹੀ, ਤੇ ਪ੍ਰਭਾਤੀ ਦੇ ਗਾਉਣ ਦਾ ਪ੍ਰਭਾਤ ਵੇਲਾ। ਕਹਿਣ ਲੱਗੇ ਤੇਰੀ ਜ਼ਿੰਦਗੀ ਕਾਲੀ ਬੋਲੀ ਰਾਤ ਤੋਂ ਸ਼ੁਰੂ ਹੋਈ ਏ, ਤੂੰ ਨਾਮ ਦੀ ਪ੍ਰਭਾਤ ਨਾਲ ਜੁੜਨਾ ਹੈ, ਸ੍ਰੀ ਰਾਗ ਤੋਂ ਸ਼ੁਰੂ ਕਰੀ, ਪ੍ਰਭਾਤੀ ਤੇ ਸੰਪੂਰਨਤਾ ਹੋਵੇ, ਤੇ ਸੱਚ ਜਾਣੀ ਤੂੰ ਵੀ ਕਾਲੀ ਬੋਲੀ ਰਾਤ ਨੂੰ ਚੀਰ ਕੇ ਨਾਮ ਦੀ ਪ੍ਰਭਾਤ ਤੱਕ ਪਹੁੰਚ ਜਾਏਗਾ। ਇੱਕ ਕਿਰਪਾ ਹੋਰ ਕੀਤੀ ਉਹਨੇ, ਜਦੋਂ ਬਾਣੀ ਰਚਦੇ ਪਏ ਨੇ, ਦੇਖੋ ਜਿੱਥੇ ਅਸੀਂ ਕਲਾਸੀਕਲ ਕਹਿੰਦੇ ਹਾਂ 30 ਰਾਗ ਨੇ, ਉੱਥੇ ਪੰਜਾਬ ਦਾ ਫੋਕ ਜਿਹਨੂੰ ਅਸੀਂ ਲੋਕ ਗੀਤ ਕਹਿੰਦੇ ਹਾਂ, 7 ਕੀ ਹੈ, ਇੱਕ ਲੋਕ ਗੀਤ ਹੈ। ਕਦੀ ਤੱਕਿਓ, ਜ਼ਿਮੀਦਾਰ ਕਣਕ ਵੱਢ ਕੇ ਆਇਆ, ਢੋਲ ਵੱਜਦਾ ਪਿਆ, ਤੇ ਉਹ ਆਪਣੀ ਮੌਜ ਵਿੱਚ ਆ ਕੇ ਰੱਖ ਕੇ ਕੰਨ ਤੇ ਹੱਥ, ਤੇ ਇੱਕ ਹੱਥ ਨੂੰ ਉੱਚਿਆਂ ਚੁੱਕ ਕੇ ਜਦੋਂ ਸੱਦ ਦਿੰਦਾ। ਸਾਹਿਬ ਨੇ ਕਿਹਾ ਇਸ ਤਰ੍ਹਾਂ ਰਾਮ ਕਲੀ ਸੱਦ ਪੜੀ। ਕਦੀ ਤੱਕਿਓ, ਹਜ਼ੂਰ ਨੇ ਦੇਖਿਆ ਵੀ ਅਲਾਣੀਆਂ, ਅਲਾਣੀਆਂ ਦਾ ਸੰਬੰਧ ਰੋਣ ਨਾਲ ਏ, ਕਹਿਣ ਲੱਗੇ ਮਰ ਜਾਏ ਤਾਂ ਬੀਬੀਆਂ ਵਹਿਣ ਪਾਉਂਦੀਆਂ ਨੇ, ਤੇ ਸੱਜਣਾ ਇਹ ਗੱਲ ਚੇਤੇ ਰੱਖੀ, ਇਸ ਅਲਾਣੀਆਂ ਨੂੰ ਮੈਂ ਬਾਣੀ ਦਾ ਸਰਲੇਖ ਬਣਾ ਦੇਣਾ, ਤੇ ਚੇਤੇ ਰੱਖੋ ਰੋਣ ਦੀ ਵੀ ਇੱਕ ਕਲਾ ਹੁੰਦੀ ਹੈ। ਐਸ ਢੰਗ ਨਾਲ ਤੂੰ ਇਹ ਸ਼ਬਦਾਂ ਨੂੰ ਪੜ੍ਹੀ, ਘੋੜੀਆਂ ਆਈਆਂ, ਵਡਹੰਸ ਰਾਗ ਦਿੱਤਾ। ਕਹਿਣ ਲੱਗੇ ਆ ਸੁੱਖ ਦਾ ਸੰਬੰਧ ਘੋੜੀ ਭਾਵੇਂ ਸਰੀਰ ਨੂੰ ਕਿਹਾ, ਇਸ ਬਾਣੀ ਨੂੰ ਘੋੜੀਆਂ ਦੇ ਤਰੇ ਤੇ ਗਾਈ। ਕਰ ਹਲੇ ਆਇਆ, ਕਰ ਹਲੇ ਦਾ ਸੰਬੰਧ ਜਿਹੜਾ ਭਾਵੇਂ ਅੱਜ ਵੀ ਇੱਕ ਗੱਲ ਚੱਲੀ ਸੀ, ਕਰ ਹਲੇ ਦਾ ਅਰਥ ਹੁੰਦਾ ਊਂਟ ਦਾ ਬੱਚਾ, ਇਹਦਾ ਰਾਜਸਥਾਨ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਗਾਇਆ ਜਾਂਦਾ। ਹਜ਼ੂਰ ਨੇ ਬੇਅੰਤ ਰਾਗ, ਉਹਦੇ ਨਾਲ ਪੰਜਾਬ ਦੇ ਵੱਖ ਵੱਖ ਸਾਡੇ ਇਲਾਕੇ ਦਾ ਫੋਕ, ਤੇ ਇੱਕ ਕਿਰਪਾ ਹੋਰ ਕੀਤੀ, ਸ਼ਬਦਾਂ ਦੀ ਬੰਦਿਸ਼ ਵਿੱਚ ਨਹੀਂ ਪਏ। ਦੁਨੀਆਂ ਵਿੱਚ ਮਨੁੱਖਤਾ ਦਾ ਜੇ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ, ਇਸ ਕਰਕੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਹਾਂ। ਗੁਰਮਖੋ, ਕਦੀ ਕੋਈ ਇਹ ਦਾਵਾ ਕਰਕੇ ਕਹਿ ਖਾਂ ਕਬੀਰ ਵਰਗਾ ਕਿ ਰਮਾਇਣ ਵਿੱਚ ਮੇਰੇ ਚਾਰ ਸ਼ਬਦ ਵੀ ਚਾੜ ਦਿਓ, ਕੋਈ ਨੇੜੇ ਲੱਗਣ ਤੇ ਦੇ। ਕਦੀ ਕੋਈ ਕਹਿ ਕਿ ਕੁਰਾਨ ਵਿੱਚ ਮੇਰੇ ਸ਼ਬਦ ਅੰਕਿਤ ਕਰ ਦਿਓ, ਕਰਨ ਦਏਗਾ ਕੋਈ? ਗੁਰੂ ਨੇ ਬਿਲਕੁਲ ਜੰਜੀਰਾਂ ਤੋੜ ਦਿੱਤੀਆਂ, ਕਹਿਣ ਲੱਗੇ ਜੇ ਤੂੰ ਹਿੰਦੀ ਬੋਲਣਾ ਤਾਂ ਵੀ ਆ ਜਾ, ਹਿੰਦੀ ਮਰਾਠੀ ਸੰਸਕ੍ਰਿਤੀ ਆ ਪ੍ਰਕਿਰਤਕ ਭਾਸ਼ਾ, ਫਾਰਸੀ ਅਰਬੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੰਨੀਆਂ ਭਾਸ਼ਾਵਾਂ ਵਰਤੀਆਂ, ਪਰ ਇੱਕ ਕਿਰਪਾ ਕੀਤੀ, ਕਹਿਣ ਲੱਗੇ ਭਾਸ਼ਾ ਅਨੇਕ ਹੋਣਗੀਆਂ ਪਰ ਮੈਂ ਜਿਹੜੀ ਤੈਨੂੰ ਲਿਪੀ ਦੇ ਚੱਲਿਆ ਚੇਤੇ ਰੱਖੀ, ਸਾਰੀਆਂ ਭਾਸ਼ਾਵਾਂ ਗੁਰਮੁਖੀ ਲਿਪੀ ਵਿੱਚ ਆ ਜਾਣ। ਪੜ੍ਹਦੇ ਆਪ ਜੀ ਗੁਰਮੁਖੀ ਲਿਪੀ ਹੋ, ਜੇ ਫਾਰਸੀ ਦਾ ਸ਼ਬਦ ਪੜ੍ਹਦੇ ਹੋ ਯਕ ਅਰਜ ਗੁਪਤਮ ਪੇਸ਼ ਤੋਂ ਦਰਗੋਸ਼ ਪੁਨ ਕਰਤਾਰ, ਤੇ ਲਿਪੀ ਤਾਂ ਗੁਰਮੁਖੀ ਹੈ ਨਾ। ਜੇ ਕਿਤੇ ਹਿੰਦੀ ਦਾ ਸ਼ਬਦ ਪੜ੍ਹਨੇ ਆ, ਰਾਮ ਸਿਮਰ ਜਾਂ ਸਾਹਿਬ ਦੇ ਸ਼ਬਦ ਪੜ੍ਹਨੇ ਆ, ਸਾਧੋ ਮਨ ਕਾ ਮਾਨ ਤਿਆਗੋ, ਲਿਪੀ ਤਾਂ ਗੁਰਮੁਖੀ ਹੈ ਨਾ। ਇੱਕ ਗੱਲ ਚੇਤੇ ਰੱਖੋ, ਗੁਰਮੁਖੀ ਲਿਪੀ ਵਿੱਚ ਹਿੰਦੀ ਦੇ ਸ਼ਬਦ ਤਾਂ ਸਮਾ ਸਕਦੇ ਨੇ, ਤੇ ਜੇ ਕਿਤੇ ਗੁਰਮੁਖੀ ਲਿਪੀ ਦੇ ਸ਼ਬਦਾਂ ਨੂੰ ਅਸੀਂ ਕਹੀਏ ਵੀ ਹਿੰਦੀ ਨਹੀਂ ਸ਼ੁੱਧ ਉਚਾਰਨ ਕਰ ਲਾਂਗੇ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਛੋਟਾ ਊ ਹਿੰਦੀ ਵਿੱਚ ਬੋਲਿਆ ਨਹੀਂ ਜਾਂਦਾ, ਕਿ ਛੋਟੀ ਈ ਦੀ ਮਾਤਰਾ ਬੋਲੀ ਨਹੀਂ ਜਾਂਦੀ। ਜਦੋਂ ਆਪਾਂ ਕਿਤੇ ਪੜਾਂਗੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਾਤਾਰ ਜੀ ਨੇ ਲਿਪੀ ਗੁਰਮੁਖੀ ਰੱਖੀ, ਇੰਨੀ ਮਿਹਰ ਕੀਤੀ ਉਹਨੇ, ਵੱਖ ਵੱਖ ਭਾਸ਼ਾਵਾਂ ਦਾ ਸੁਮੇਲ, ਵੱਖ ਵੱਖ ਰਾਗਾਂ ਦਾ ਸੁਮੇਲ, ਵੱਖ ਵੱਖ ਰੁੱਤਾਂ ਦਾ ਸੁਮੇਲ, ਤੇ ਇੱਕ ਕਿਰਪਾ ਕੀਤੀ ਵੱਖ ਵੱਖ ਇਲਾਕਿਆਂ ਦੇ ਭਗਤਾਂ ਦੇ ਬਚਨਾਂ ਨੂੰ ਇਕੱਤਰ ਕਰ ਦਿੱਤਾ।